ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਪਾਏ ਜਿਤ ਸਹਸਾ ਦੁਖ ਭੁਖ ਸਭ ਲਹਿ ਜਾਏ ਰਾਉ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੇ ਲੋਕ ਚੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਛਿਪਰੋ ਭਇਓ ਗੁਣੀ ਗਹੀਰਾ ਗੋਬਿੰਦ 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 ਸੰਗ ਨਾਮ ਦੇਵੋ ਮਲ ਲੀਣਾ ਆਡ ਦਾਮ ਕੋਸ਼ੀ ਪਰੋ
ਹੋਇਓ ਲਾਖੀਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਸ਼ੋਭਿਤ ਹੋ ਰਹੇ ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀ, ਆਪ ਸੰਗਤਾਂ ਨੇ ਹਰ ਰੋਜ਼ ਦੀ ਤਰ੍ਹਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਸਾਰੇ ਸੰਸਾਰ ਅੰਦਰ ਹੀ ਗੁਰੂ ਨਾਨਕ ਨਾਮ ਲੇਵਾ ਜੋ ਗੁਰਸਿੱਖ ਪਿਆਰੇ ਨੇ ਉਹਨਾਂ ਸਰਵਣ ਕੀਤਾ ਹੁਕਮਨਾਮਾ, ਉਸ ਤੋਂ ਉਪਰੰਤ ਇਸ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤਾਂ ਨੇ ਸੱਜ ਕੇ ਉਪਰੰਤ ਹੁਕਮਨਾਮੇ ਨੂੰ ਸਰਵਣ ਕੀਤਾ ਹੈ। ਅੱਜ ਦੇ ਪਾਵਨ ਹੁਕਮਨਾਮੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ ਹੈ, ਉਹਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਯਾਦ ਰਹੇ ਕਿ ਸਾਡੇ ਦੇਸ਼ ਦੇ ਵਿਦਵਾਨਾਂ ਨੇ ਬੜੇ ਸੁੰਦਰ ਵਿਚਾਰ ਲਿਖੀ ਹੋਈ ਹੈ, ਗ੍ਰੰਥਾਂ ਵਿੱਚ ਸਾਨੂੰ ਮਿਲਦੀ ਹੈ। ਉਹ ਦੱਸਦੇ ਆ ਕਿ ਇਹ ਮਨੁੱਖ ਦੇ ਅੰਦਰ ਇੱਕ ਮਨ ਦੀ ਸ਼ਕਤੀ ਹੈ ਜੋ ਇਹ ਮਨੁੱਖ ਨੂੰ ਪ੍ਰੇਰਣਾ ਦਿੰਦਾ ਹੈ। ਇਹ ਸ਼ੁਭ ਪ੍ਰੇਰਣਾ ਵੀ ਦਿੰਦਾ ਹੈ, ਇਹ ਮਾੜੇ ਪਾਸੇ ਵੀ ਲੈ ਜਾਂਦਾ ਹੈ। ਮਨੁੱਖ ਮਨ ਕਰਕੇ ਵੀ ਪਾਪੀ ਹੁੰਦਾ ਹੈ ਅਤੇ ਤਨ ਕਰਕੇ ਅਪਰਾਧੀ ਹੋ ਜਾਂਦਾ ਹੈ। ਇਹਦੇ ਵਿੱਚ ਭੇਦ ਇਤਨਾ ਹੈ ਕਿ ਜਿਹੜਾ ਮਨੁੱਖ ਸਰੀਰ ਕਰਕੇ ਅਪਰਾਧੀ ਹੈ ਉਹਨੂੰ ਦੁਨੀਆ ਦਾ ਕਾਨੂੰਨ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ, ਪਕੜ ਲੈਂਦਾ ਹੈ। ਪਰ ਜਿਹੜੀ ਮਨੁੱਖ ਦੀ ਮਨ ਦੀ ਸੋਚਣੀ ਹੈ, ਮਨ ਕਰਕੇ ਪਾਪ ਕਰਦਾ ਹੈ, ਮਨ ਦੀ ਸੋਚ ਨੂੰ ਸਾਡੇ ਵਿਦਵਾਨਾਂ ਨੇ ਪਾਪ ਮੰਨਿਆ ਹੋਇਆ। ਮਨ ਸੋਚ ਬਣਾਉਂਦਾ ਹੈ ਕਿ ਮੈਂ ਕਿਸੇ ਦਾ ਨੁਕਸਾਨ ਕਰਦਿਆਂ, ਮਨ ਸੋਚ ਬਣਾ ਰਿਹਾ ਹੈ ਕਿ ਮੈਂ ਚੋਰੀ ਕਰ ਲਵਾਂ, ਪਰ ਜੋ ਸਰੀਰ ਕਰਕੇ ਨਹੀਂ ਨਾ ਕਰਦਾ ਤੇ ਦੁਨੀਆ ਦਾ ਕੋਈ ਕਾਨੂੰਨ ਉਹਦੇ ਉੱਤੇ ਲਾਗੂ ਨਹੀਂ ਹੋ ਸਕਦਾ, ਨਾ ਹੀ ਕਿਸੇ ਨੂੰ ਪਤਾ ਲੱਗ ਸਕਦਾ ਕਿ ਮਨੁੱਖ ਦੇ ਅੰਦਰ ਕੀ ਹੈ। ਇਹ ਧੋਖਾ ਵੀ ਤਾਂ ਕਰਦਾ ਹੈ ਕਿ ਬਾਹਰੋਂ ਕੁਛ ਹੋਰ ਹੁੰਦਾ ਹੈ ਅਤੇ ਅੰਦਰੋਂ ਕੁਛ ਹੋਰ ਹੁੰਦਾ ਹੈ, ਪਰ ਜਦੋਂ ਸਰੀਰ ਕਰਕੇ ਅਪਰਾਧ ਕਰਦਾ ਹੈ, ਕਿਸੇ ਦਾ ਕਤਲ ਕਰ ਦੇਵੇ, ਚੋਰੀ ਕਰ ਲਏ, ਮਾੜਾ ਕਰਮ ਕਰੇ, ਉਹ ਫਿਰ ਦੁਨੀਆ ਦਾ ਕਾਨੂੰਨ ਉਹਨੂੰ ਘੇਰੇ ਵਿੱਚ ਲੈ ਲੈਂਦਾ ਹੈ। ਅਤੇ ਹੁਣ ਜਿਹੜਾ ਮਨੁੱਖ ਮਨ ਦਾ ਪਾਪੀ ਹੈ, ਮਨ ਦੇ ਚੋਰ ਨੂੰ, ਮਨ ਦੇ ਪਾਪੀ ਨੂੰ ਪਕੜਦਾ ਹੈ ਗੁਰੂ ਅਤੇ ਜਾਂ ਪਰਮੇਸ਼ਰ, ਕਿਉਂਕਿ ਰੱਬ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਰੱਬ ਦੇ ਭਗਤਾਂ ਅਤੇ ਅਵਤਾਰਾਂ ਵਿੱਚ ਕੋਈ ਫਰਕ ਨਹੀਂ, ਉਹਦਾ ਰੂਪ ਹੈ ਹਰ ਜਨ ਤੋਂ ਹੀ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਜਲ ਤੇ ਉਭਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਦੱਸਦੇ ਨੇ ਹੁਣ ਅੱਜ ਦਾ ਜਿਹੜਾ ਇਹ ਸ਼ਬਦ ਦਾ ਵਿਸ਼ਾ ਹੈ ਉਹ ਇਹ ਦੱਸਦਾ ਹੈ ਕਿ ਉਹ ਸਮੇਂ ਦਾ ਜਿਹੜਾ ਰਾਜਾ ਹੈ ਉਹ ਦੁਰਯੋਧਨ ਹੈ। ਸ਼ਬਦ ਦੀ ਆਰੰਭਤਾ ਹੈ, ਜਿਸ ਪੰਗਤੀ ਤੋਂ ਆਰੰਭਤਾ ਹੁੰਦੀ ਹੈ ਉਹ ਦੁਰਯੋਧਨ ਦੇ ਨਾਲ ਸੰਬੰਧਿਤ ਹੈ। ਹੁਣ ਉਸ ਸਮੇਂ ਦਾ ਰਾਜਾ ਹੈ ਦੁਰਯੋਧਨ, ਉਹ ਮਨ ਦਾ ਪਾਪੀ ਹੈ, ਉਹ ਹੰਕਾਰੀ ਹੈ, ਅਤੇ ਇਸ ਵਾਸਤੇ ਉਹਦੇ ਮਨ ਦੀ ਕਮਜ਼ੋਰੀ ਨੂੰ ਪਕੜਦੇ ਨੇ ਉਸ ਸਮੇਂ ਦੇ ਅਵਤਾਰ ਕ੍ਰਿਸ਼ਨ ਜੀ। ਉਸ ਸਮੇਂ ਦੇ ਉਹ ਅਵਤਾਰ ਹੈ, ਉਹਦੀ ਮਨ ਦੀ ਕਮਜ਼ੋਰੀ ਨੂੰ ਉਹ ਪਕੜਦੇ ਆ, ਬਾਕੀ ਦੇ ਲੋਕਾਂ ਨੂੰ ਨਹੀਂ ਪਤਾ। ਹੁਣ ਕਾਰਨ ਇਹ ਬਣ ਗਿਆ ਇਹ ਸ਼ਬਦ ਦੀ ਜਿਹੜੀ ਉਥਾਨਕਾ ਹੈ ਆਰੰਭਤਾ ਦੀ, ਇਹਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ ਪ੍ਰਮਾਣ ਦਿੱਤੇ ਨੇ, ਬੜਾ ਸਮਝਾਇਆ ਹੈ। ਜਿਹੜਾ ਸਾਡੇ ਅੰਦਰ ਵਰਣ ਵੰਡ, ਸਾਡੇ ਦੇਸ਼ ਵਿੱਚ ਵਰਣ ਵੰਡ ਹੋਈ ਪਈ ਸੀ ਨਾ, ਉਹਨੂੰ ਮਹਾਰਸ਼ਟਰ ਪਾਤਸ਼ਾਹ ਨੇ ਇੱਥੇ ਚੰਗੀ ਤਰ੍ਹਾਂ ਖਤਮ ਕੀਤਾ ਹੈ ਅਤੇ ਸਮਝਾਇਆ ਹੈ। ਉਹ ਗੱਲ ਅਲੱਗ ਹੈ, ਅਸੀਂ ਉਸ ਡੂੰਘਾਈ ਨੂੰ ਨਾ ਸਮਝ ਸਕੀਏ ਅਤੇ ਸਾਡੇ ਮਨ ਵਿੱਚ ਗੱਲ ਰਹਿ ਜਾਏ, ਉਹ ਗੱਲ ਇੱਕ ਅਲੈਦਾ ਹੈ। ਹੁਣ ਕਾਰਨ ਇਹ ਬਣ ਗਿਆ ਕੈਰਵਾਂ ਅਤੇ ਪਾਂਡਵਾਂ ਦੀ ਜੰਗ ਦਾ ਸਮਾਂ ਨੇੜੇ ਆ ਗਿਆ। ਦੁਰਯੋਧਨ ਨੇ ਜੂਆ ਖੇਡ ਕੇ ਛਲ ਕਰਕੇ ਅਤੇ ਪਾਂਡਵਾਂ ਕੋਲੋਂ ਰਾਜ ਜਿੱਤ ਲਿਆ। ਆਪਾਂ ਸਾਰੀ ਕਥਾ ਨੂੰ ਜਾਣਦੇ ਹਾਂ, ਕਿਹੋ ਕਿਹੋ ਜਿਹਾ ਉਹਨੇ ਦੁਰਾਚਾਰ ਕੀਤਾ, ਦਰੋਪਦੀ ਨੂੰ ਸਭਾ ਵਿੱਚ ਲੈ ਆਉਂਦਾ। ਇਹ ਕੋਈ ਦਾਨੇ ਪੁਰਸ਼ਾਂ ਦਾ ਕੰਮ ਥੋੜ੍ਹਾ ਹੈ, ਇਹ ਕੋਈ ਰਾਜਿਆਂ ਦੇ ਕਰਮ ਨਹੀਂ, ਚੰਗੇ ਰਾਜਿਆਂ ਦੇ, ਇਹ ਦੁਰਾਚਾਰੀ ਮਨੁੱਖਾਂ ਦੇ ਕਰਮ ਹੈ। ਭਾਵੇਂ ਦਰੋਪਦੀ ਨੇ ਦਿਓਰ ਹੋਣ ਕਰਕੇ ਉਹਨੂੰ ਕਿਸੇ ਢੰਗ ਨਾਲ ਮਖੌਲ ਕਰ ਹੀ ਦਿੱਤਾ ਸੀ, ਪਰ ਉਹਨੂੰ ਇੱਥੋਂ ਤੱਕ ਤਾਂ ਪਹੁੰਚਣ ਦੀ ਬਹੁਤ ਉਹਦੀ ਗਲਤੀ ਹੈ। ਕਈ ਸਾਡੇ ਵਿਦਵਾਨ ਇਹ ਵੀ ਆਉਂਦੇ ਕਿ ਦਰੋਪਦੀ ਨੇ ਕਿਉਂ ਉਹਨੂੰ ਅੰਨੇ ਦਾ ਅੰਨਾ ਆਖਿਆ। ਮਖੌਲ ਵਿੱਚ, ਹਾਸੇ ਵਿੱਚ ਮਨੁੱਖ ਤੋਂ ਕਈ ਬਚਨ ਨਿਕਲ ਜਾਂਦੇ ਹੈ, ਅਤੇ ਅੱਗੇ ਸਹਾਰਨਾ ਉਹਦਾ ਕੰਮ ਸੀ, ਪਰ ਉਹ ਜੇ ਸਿਆਣਾ ਹੁੰਦਾ ਤਾਂ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ, ਦਰੋਪਦੀ ਨੂੰ ਸਭਾ ਵਿੱਚ ਧੂ ਕੇ ਲਿਆਉਣਾ ਉਹਦੇ ਸਾਲੇ ਵੱਲੋਂ, ਉਹਦੀ ਬੇਪਤੀ ਕਰਨੀ, ਉਹ ਤਾਂ ਲੱਜਪਤ ਰੱਖ ਲਈ ਨਾ ਕ੍ਰਿਸ਼ਨ ਜੀ ਨੇ, ਪਰਮੇਸ਼ਰ ਨੇ, ਪਰ ਉਹਦੇ ਵੱਲੋਂ ਤਾਂ ਕੋਈ ਕਸਰ ਨਹੀਂ ਰਹੀ। ਖੈਰ ਰਹੋ ਵਿਚਾਰ। ਹੁਣ ਕਾਰਨ ਇਹ ਹੋਇਆ ਕਿ ਉਹਨਾਂ ਦਾ ਰਾਜ ਸਾਰਾ ਉਹਨੇ ਜਿੱਤ ਲਿਆ, ਉਹਨਾਂ ਨੂੰ 14 ਸਾਲ ਦਾ ਬਨਵਾਸ ਲੈਣਾ ਕਹਿ ਦਿੱਤਾ, ਕਈ ਸ਼ਰਤਾਂ ਵਿੱਚ ਰੱਖ ਲਈਆਂ। ਹੁਣ ਜਿਹੜੇ ਮੌਕੇ ਦੇ ਅਵਤਾਰ ਹੁੰਦੇ ਆ ਨਾ, ਉਹਨਾਂ ਨੂੰ ਬੜਾ ਕੁਝ ਸੋਚਣਾ ਪੈਂਦਾ ਹੈ। ਉਹ ਆਈ ਭਲਾ ਕਰਨ ਵਾਸਤੇ ਹੁੰਦੇ ਨੇ ਅਤੇ ਸਭ ਦਾ ਭਲਾ ਕਰਦੇ ਆ। ਉਹਨਾਂ ਨੂੰ ਜਦੋਂ ਸਿਰੋਂ ਪਾਣੀ ਲੰਘ ਜਾਏ ਫਿਰ ਕਿਸੇ ਜ਼ਾਲਮ ਨੂੰ ਸੋਧਣਾ ਪੈਂਦਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜਿੰਨੀਆਂ ਜੰਗਾਂ ਕੀਤੀਆਂ ਹੈ ਨਾ, ਉਹ ਬੇਵੱਸ ਹੋ ਕੇ ਕੀਤੀਆਂ। ਇਤਿਹਾਸ ਚੱਲ ਰਿਹਾ ਹੈ, ਜੋ ਸ਼ਾਮ ਦਾ ਇਤਿਹਾਸ ਗੁਰੂ 6ਵੇਂ ਪਾਤਸ਼ਾਹ ਜੀ ਦਾ ਚੱਲ ਰਿਹਾ ਹੈ, ਅਤੇ ਕਰਤਾਰਪੁਰ ਦੀ ਜੰਗ ਜਿਹੜੀ ਚੌਥੀ ਜੰਗ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੋਈ ਹੈ ਪਹਿੰਦੇ ਖਾਂ ਦੀ, ਉਹਦਾ ਪ੍ਰਸੰਗ ਚੱਲ ਰਿਹਾ ਹੈ। ਮਹਾਰਾਜ ਪਹਿੰਦੇ ਖਾਂ ਨੂੰ ਬੁਰਕੀਆਂ ਦੇ ਕੇ ਪਾਲਿਆ ਹੈ, ਬੜਾ ਉਹਦੇ ਨਾਲ ਲਾੜ ਅਤੇ ਪਿਆਰ ਕਰਦੇ ਸਨ, ਪੁੱਤਰਾਂ ਨਾਲੋਂ ਵੀ ਵੱਧ ਉਹਦੇ ਨਾਲ ਪ੍ਰੇਮ ਕੀਤਾ, ਪਰ ਥੋੜ੍ਹੀ ਗੱਲ ਤੋਂ ਵਿਗੜ ਗਿਆ। ਹਜ਼ੂਰ ਸਮਝਾਉਂਦੇ ਰਹੇ ਨਹੀਂ ਸਮਝਿਆ ਅਤੇ ਗੱਲ ਜੰਗ ਤੱਕ ਪਹੁੰਚ ਗਈ। ਇਹ ਸ਼ਾਮ ਦੀ ਕਥਾ ਵਿੱਚ ਚੱਲ ਰਹੀ ਹੈ, ਜਿਹੜੇ ਗੁਰਮੁਖ ਪਿਆਰੇ ਰੋਜ਼ ਆ ਕੇ ਸ਼ਰਵਣ ਕਰਦੇ ਉਹਨਾਂ ਨੂੰ ਪਤਾ ਹੈ। ਸੋ ਉਹ ਬੇਵੱਸੀ ਹੋ ਗਈ, ਜਦੋਂ ਹੁਣ ਫੌਜ ਲੈ ਕੇ ਚੜ੍ਹ ਕੇ ਗੁਰੂ ਉੱਤੇ ਆ ਗਏ। ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕਿੰਨੀਆਂ ਜੰਗਾਂ ਕੀਤੀਆਂ, ਕਿਸੇ ਜੰਗ ਵਿੱਚ ਵੀ ਗੁਰੂ ਸਾਹਿਬ ਆਪ ਕਿਸੇ ਦੇ ਉੱਤੇ ਚੜ੍ਹ ਕੇ ਨਹੀਂ ਗਏ। ਜਿਹੜਾ ਹੁਣ ਘਰੇ ਹੀ ਆ ਗਿਆ ਮਾਰਨ ਵਾਸਤੇ, ਫਿਰ ਭਾਈ ਉਹਦਾ ਤਾਂ ਟਾਕਰਾ ਕਰਨਾ ਹੀ ਪੈਣਾ ਹੈ ਨਾ। ਇਸ ਤਰ੍ਹਾਂ ਹੀ ਕ੍ਰਿਸ਼ਨ ਜੀ ਨੇ ਬਚਾਓ ਕਰਨ ਦਾ ਬੜਾ ਚੰਗਾ ਢੰਗ ਸੋਚਿਆ ਕਿ ਦੁਰਯੋਧਨ ਨੇ ਪਾਂਡਵਾਂ ਦਾ ਸਾਰਾ ਰਾਜ ਖੋਹ ਲਿਆ ਹੈ, ਅਤੇ ਫੈਸਲਾ ਇੱਥੇ ਕਰ ਦਈਏ ਕਿ ਪੰਜ ਪਿੰਡ ਇਹਨਾਂ ਨੂੰ ਦੇ ਦੇਵੇ ਅਤੇ ਬਾਕੀ ਦਾ ਰਾਜ ਸਾਂਭ ਲਏ। ਕੋਈ ਫਰਕ ਨਹੀਂ ਪੈਂਦਾ ਰਾਜੇ ਨੂੰ, ਜਿਹਦੇ ਕੋਲ ਸਾਰਾ ਹੀ ਰਾਜ ਇਲਾਕੇ ਦਾ, ਜੇ ਵਿੱਚੋਂ ਪੰਜ ਪਿੰਡ ਉਹਨਾਂ ਆਪਣਾ ਭਰਾਵਾਂ ਨੂੰ ਦੇ ਦਿੰਦਾ, ਉਹਨਾਂ ਉੱਤੇ ਰਹਿਮ ਕਰ ਦਿੰਦਾ ਤਾਂ ਵੱਡੀ ਗੱਲ ਨਹੀਂ ਸੀ। ਪਰ ਉਹ ਨਾ ਮੰਨਿਆ। ਇਹ ਫੈਸਲਾ ਕਰਾਉਣ ਵਾਸਤੇ ਕ੍ਰਿਸ਼ਨ ਜੀ ਆਪਣੀ ਨਗਰੀ ਤੋਂ ਹਸਤਨਾਪੁਰ ਗਏ ਨੇ। ਇਸ ਗੱਲ ਦਾ ਹੁਣ ਪਤਾ ਲੱਗਾ ਦੁਰਯੋਧਨ ਨੂੰ ਕਿ ਕ੍ਰਿਸ਼ਨ ਜੀ ਆ ਰਹੇ ਨੇ। ਕਈ ਬੰਦੇ ਆਪਣੇ ਨਾ ਬੜੀ ਤੁਹੀਨ ਸਮਝਦੇ ਹੈ, ਮੈਂ ਰਾਜਾ ਹਾਂ, ਇੱਥੇ ਮੇਰੀ ਕਚਹਿਰੀ ਲੱਗੀ ਹੈ, ਮੇਰੇ ਵਜ਼ੀਰ ਬੈਠੇ ਨੇ, ਮੇਰੇ ਅਹਿਲਕਾਰ ਬੈਠੇ ਨੇ, ਅਤੇ ਕ੍ਰਿਸ਼ਨ ਭਗਵਾਨ ਜੀ ਆਏ ਅਤੇ ਮੈਨੂੰ ਉੱਠ ਕੇ ਉਹਨਾਂ ਦਾ ਸਤਿਕਾਰ ਕਰਨਾ ਪੈਣਾ ਹੈ, ਸਿਰ ਝੁਕਾਉਣਾ ਪੈਣਾ ਹੈ, ਅਤੇ ਇਹਨਾਂ ਲੋਕਾਂ ਦੇ ਸਾਹਮਣੇ ਜਿਹੜੇ ਮੈਨੂੰ ਸਾਰੇ ਸਿਰ ਝੁਕਾਉਂਦੇ ਨੇ, ਮੈਂ ਕ੍ਰਿਸ਼ਨ ਜੀ ਨੂੰ ਝੁਕਾਵਾਂਗਾ ਅਤੇ ਇਹਦੇ ਵਿੱਚ ਮੇਰੀ ਨਰਾਦਰੀ ਹੋ ਜਾਏਗੀ। ਉਹਨੂੰ ਜਦੋਂ ਪਤਾ ਲੱਗਾ ਉਹ ਉੱਠ ਕੇ ਦੇ ਘੋੜਿਆਂ ਦੇ ਤਬੇਲੇ ਵਿੱਚ ਚਲਾ ਗਿਆ ਕਿ ਮਗਰੋਂ ਆ ਕੇ ਕ੍ਰਿਸ਼ਨ ਜੀ ਕਚਹਿਰੀ ਵਿੱਚ ਬਹਿ ਜਾਣਗੇ ਅਤੇ ਕੋਈ ਗੱਲ ਨਹੀਂ। ਪਰ ਕ੍ਰਿਸ਼ਨ ਜੀ ਉਹਦੀ ਕਚਹਿਰੀ 'ਚ ਕੀ ਲੈਣ ਜਾਣਾ ਸੀ, ਉਹ ਮੌਕੇ ਦੇ ਅਵਤਾਰ ਹੈ, ਅੰਤਰਜਾਮੀ ਨੇ, ਉਹਦੇ ਮਗਰ ਘੋੜਿਆਂ ਦੇ ਤਬੇਲੇ ਵਿੱਚ ਚਲੇ ਗਏ। ਉੱਥੇ ਗੱਲਬਾਤ ਹੋਈ, ਪੰਜਾਂ ਪਿੰਡਾਂ ਦੀ ਗੱਲ ਹੋਈ। ਉਹਨੇ ਆਖਿਆ ਜੀ ਤੁਸੀਂ ਪੰਜਾਂ ਪਿੰਡਾਂ ਦੀ ਗੱਲ ਕਰਦੇ ਹੋ, ਮੈਂ ਤਾਂ ਉਹਨਾਂ ਨੂੰ ਪੰਜ ਸਰਸਾਈਆਂ ਥਾਂ ਵੀ ਨਹੀਂ ਦੇਣਾ। ਪੰਜ ਸਰਸਾਈਆਂ ਇਹ ਪੁਰਾਤਨ ਗਿਣਤੀ ਹੈ, ਨੌਵਾਂ ਸਰਸਾਈਆਂ ਦਾ ਇੱਕ ਮਰਲਾ ਆਉਂਦਾ, ਅੱਜ ਤਾਂ ਗਜਾਂ ਦਾ ਹਿਸਾਬ ਚੱਲਦਾ ਨਾ, ਨੌਵਾਂ ਸਰਸਾਈਆਂ ਦਾ ਇੱਕ ਮਰਲਾ ਹੁੰਦਾ ਹੈ। ਉਹ ਆਉਂਦਾ ਇੱਕ ਸਰਸਾਈ ਜਗ੍ਹਾ ਮੈਂ ਨਹੀਂ ਦੇਣੀ। ਇਹ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕੁ ਜਗ੍ਹਾ ਆਵੇਗੀ। ਕ੍ਰਿਸ਼ਨ ਜੀ ਵਾਪਸ ਆ ਗਏ, ਰਾਤ ਦਿਨੇ ਯਾਦ ਕਰ ਰਿਹਾ ਸੀ ਬਿਦਰ, ਅਤੇ ਉਹ ਵਿਚਿੱਤਰ ਵੀਰਜ ਰਾਜੇ ਦੇ ਘਰ ਉਹਦੀ ਮਾਂ ਕੰਮ ਕਰਦੀ ਸੀ, ਦਾਸੀ ਸੀ, ਉਹ ਦਾਸੀ ਭਾਵ ਵਿੱਚ ਸੇਵਾ ਕਰਦੀ ਸੀ। ਸੇਵਾ ਕਰਨ ਵਾਲੀ ਨੂੰ ਹੀ ਦਾਸੀ ਆਖਿਆ ਜਾਂਦਾ ਹੈ, ਅਤੇ ਉਸ ਦਾਸੀ ਵਿੱਚੋਂ ਇਹਦਾ ਜਨਮ ਹੋਇਆ ਸੀ ਬਿਦਰ ਜੀ ਦਾ। ਅਤੇ ਇਹ ਵਿਚਾਰਾ ਬਾਹਰ ਕੱਖਾਂ ਦੀ ਝੁੱਗੀ ਪਾ ਕੇ ਰਹਿੰਦਾ ਸੀ, ਬੰਦਾ ਬੜਾ ਨੇਕ ਸੀ, ਰੱਬ ਦਾ ਪਿਆਰਾ ਸੀ, ਭਗਤੀ ਕਰਨ ਵਾਲਾ ਸੀ। ਹੁਣ ਗੱਲ ਤੇ ਇੱਥੇ ਪਹੁੰਚੀ ਸੀ ਜਿਹਨੂੰ ਕਲਗੀਧਰ ਮਹਾਰਾਜ ਜੀ ਨੇ ਖੋਲਿਆ ਹੋਇਆ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉਹਦੇ ਅੰਦਰ ਪ੍ਰੇਮਾ ਭਗਤੀ ਸੀ। ਉਹ ਦੋਵੇਂ ਜੀ ਕ੍ਰਿਸ਼ਨ ਜੀ ਨੂੰ ਰਾਤ ਦਿਨ ਯਾਦ ਕਰਦੇ ਸੀ ਵੀ ਕਿਤੇ ਸਾਡੇ ਗਰੀਬਾਂ ਦੇ ਘਰ ਚਰਨ ਪੈ ਜਾਣ। ਅਚਾਨਕ ਉਹਨਾਂ ਦੇ ਘਰ ਵਿੱਚ ਜਦੋਂ ਚਲੇ ਗਏ ਤਾਂ ਖੁਸ਼ੀਆਂ ਹੋ ਗਈਆਂ। ਇਸ ਗੱਲ ਨੂੰ ਭਗਤ ਕਬੀਰ ਜੀ ਨੇ ਬਹੁਤ ਸੁੰਦਰਤਾ ਢੰਗ ਦੇ ਨਾਲ ਖੋਲ੍ਹਿਆ ਹੋਇਆ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰਮ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ। ਜਾਤ ਨਹੀਂ ਵੇਖੀ। ਇੱਕ ਗੱਲ ਯਾਦ ਰਵੇ, ਸਾਡੇ ਗੁਰੂ ਨੇ ਜਿੱਥੇ ਵਰਨ ਵੰਡ ਸੀ ਨਾ, ਸਿੱਖ ਦੇ ਵਿੱਚ ਉਹ ਚਾਰੇ ਚੀਜ਼ਾਂ ਭਰ ਦਿੱਤੀਆਂ। ਅਤੇ ਵਰਨ ਵੰਡ ਸੀ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਖੱਤਰੀ ਸੀ ਜੰਗ ਕਰਨ ਵਾਸਤੇ, ਅਤੇ ਜਿਹੜਾ ਸੀ ਬ੍ਰਾਹਮਣ ਉਹ ਪੂਜਾ ਕਰਾਉਣ ਵਾਸਤੇ। ਅਸਲ ਤਾਂ ਹੈ ਸੀ ਨਾਮ ਜਪਣ ਵਾਲੇ ਨੂੰ, ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਹੈ, ਉਹਨੂੰ ਬ੍ਰਾਹਮਣ ਕਹਿੰਦੇ ਆ। ਕਬੀਰ ਸਾਹਿਬ ਜੀ ਆਉਂਦੇ ਸਾਡੇ ਵਿੱਚ ਤਾਂ ਉਹਨੂੰ ਕਹਿੰਦੇ ਭਾਈ। ਅਤੇ ਪਰ ਉਹ ਵਰਨ ਵੰਡ ਹੋ ਗਈ, ਬ੍ਰਾਹਮਣ ਸਾਰਿਆਂ ਤੋਂ ਉੱਚਾ ਬਣ ਗਿਆ, ਖੱਤਰੀ ਦਾ ਲੜਨ ਦਾ ਕੰਮ ਹੋ ਗਿਆ, ਜਿਹੜਾ ਵੈਸ਼ ਸੀ ਉਹਨੇ ਵਾਹੀ ਜੋਤੀ ਦਾ ਕੰਮ ਕਰ ਲਿਆ, ਜਿਹੜੇ ਸ਼ੂਦਰ ਸੀ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਪਏ, ਉਹ ਸਾਰਿਆਂ ਤੋਂ ਨੀਵੇਂ ਸਮਝੇ ਗਏ। ਪਰ ਕਲਗੀਧਰ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੀ ਆਖਿਆ, ਅਸੀਂ ਉਹ ਸਿੱਖ ਬਣਾਵਾਂਗੇ ਜਿਹੜਾ ਖੱਤਰੀ ਵੀ ਹੋਵੇ, ਜਿਹੜਾ ਬ੍ਰਾਹਮਣ ਵੀ ਹੋਵੇ, ਅਤੇ ਜਿਹੜਾ ਵੈਸ਼ ਵੀ ਹੋਵੇ, ਅਤੇ ਜਿਹੜਾ ਸ਼ੂਦਰ ਵੀ ਹੋਵੇ। ਜਦੋਂ ਬਾਬਾ ਦੀਪ ਸਿੰਘ ਜੀ ਵਾਂਗੂ ਖੰਡਾ ਲੈ ਕੇ ਮੈਦਾਨ ਵਿੱਚ ਆਉਂਦਾ ਹੈ ਨਾ ਗੁਰੂ ਕਾ ਖਾਲਸਾ, ਉਦੋਂ ਛੱਤਰੀ ਹੈ, ਬਹਾਦਰ ਹੈ, ਸੂਰਮਾ ਹੈ। ਅਤੇ ਜਦੋਂ ਉਹ ਚਾਰ ਸਰੂਪ ਦਮਦਮੇ ਸਾਹਿਬ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਣੇ ਹੱਥੀਂ ਲਿਖਦੇ ਹੈ, ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਂਦੇ ਨੇ, ਉਹਨਾਂ ਨੂੰ ਬਾਣੀ ਦੇ ਅਰਥ ਸਮਝਾਉਂਦੇ ਨੇ, ਉਦੋਂ ਬੜੇ ਵੱਡੇ ਉਹ ਮਹਾਨ ਪੰਡਿਤ ਹੈ। ਅਤੇ ਜਦੋਂ ਭਾਈ ਆਪਣੀ ਧਰਮ ਦੀ ਸਿੱਖ ਕਿਰਤ ਕਰਦਾ ਹੈ ਉਦੋਂ ਵੈਸ਼ ਹੈ, ਅਤੇ ਜਦੋਂ ਝਾੜੂ ਲੈ ਕੇ ਪਰਿਕਰਮਾ ਦੇ ਵਿੱਚ ਫੇਰਦਾ ਹੈ, ਤੱਪੜ ਲੈ ਕੇ ਪਰਿਕਰਮਾ ਨੂੰ ਇਸ਼ਨਾਨ ਕਰਾ ਕੇ ਸੁਕਾਉਂਦਾ ਹੈ, ਉਦੋਂ ਉਹ ਸ਼ੂਦਰ ਹੈ। ਉਹ ਤੋਂ ਲੈਟਰੀਨਾਂ ਵੀ ਸਾਫ਼ ਕਰਦਾ ਹੈ। ਬੜੇ ਬੜੇ ਅਮੀਰ ਜਿਹੜੇ ਗੁਰੂ ਘਰ ਵਿੱਚ ਆ ਕੇ ਅਤੇ ਅੰਮ੍ਰਿਤ ਵੇਲੇ ਗੁਰੂ ਕੇ ਪਿਆਰੇ ਉਹ ਜਲ ਮਾਰ ਮਾਰ ਕੇ ਅਤੇ ਲੈਟਰੀਨਾਂ ਦੀ ਸਫਾਈ ਕਰ ਰਹੇ ਹੁੰਦੇ ਆ। ਇਹ ਚਾਰੇ ਹੀ ਗੁਣ ਜਿਹੜੇ ਹੈ ਸਿੱਖ ਵਿੱਚ ਭਰੇ ਨੇ। ਉਸ ਸਮੇਂ ਦੇ ਦਾਸੀ ਦਾ ਪੁੱਤਰ ਹੋਣ ਕਰਕੇ ਬਿਦਰ ਨੂੰ ਬਹੁਤ ਨੀਵਾਂ ਸਮਝਿਆ ਗਿਆ ਸੀ। ਆਓ ਪਹਿਲਾਂ ਸ਼ਬਦ ਦੀ ਰਭਤਾ ਕਰ ਲਈਏ, ਫਿਰ ਆਪਾਂ ਵਿਚਾਰ ਕਰਦੇ ਚੱਲਾਂਗੇ ਨਾਲ ਨਾਲ। ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਨੇ ਬਹੁਤ ਸਾਰੇ ਭੇਦ ਖੋਲ੍ਹ ਕੇ ਸਾਨੂੰ ਸਮਝਾਇਆ ਹੈ। ਆਓ ਪਿਆਰ ਦੇ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ ਘਰ ਛੇਵਾਂ।
ਸੂਹੀ ਰਾਗ ਹੈ। ਇਸ ਪਾਵਨ ਰਾਗ ਦੇ ਅੰਦਰ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ, ਅਤੇ ਸ਼ਬਦ ਹੈ ਚੌਥੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ। ਅਤੇ ਸ਼ਬਦ ਨੂੰ ਗਾਇਨ ਕੀਤਾ ਹੈ ਛੇਵੇਂ ਸੁਰਤਾਲ ਦੇ ਅੰਦਰ, ਛੇਵੇਂ ਘਰ ਸੁਰਤਾਲ ਦੇ ਅੰਦਰ ਉਚਾਰਨ ਕੀਤਾ ਹੈ। ਅਗੋਂ ਗਾਇਨ ਕਰਨ ਦਾ ਵੀ ਹੁਕਮ ਇਹੋ ਹੀ ਹੈ। ਕਿਰਪਾ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪਰਮਾਤਮਾ ਹਮੇਸ਼ਾ ਤੋਂ ਲੈ ਕੇ ਇੱਕ ਹੈ ਅਤੇ ਇੱਕ ਹੀ ਰਹੇਗਾ, ਉਹਦੇ ਵਰਗਾ ਦੂਜਾ ਹੋਣਾ ਹੀ ਨਹੀਂ। ਇਸ ਕਰਕੇ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਉਹ ਇੱਕ ਹੈ ਅਤੇ ਪਰ ਉਹ ਆਕਾਸ਼ ਦੀ ਤਰ੍ਹਾਂ ਸਾਰੇ ਵਿਆਪਕ ਹੈ, ਓਅੰਕਾਰ ਸਾਰੇ ਵਿਆਪਕ ਪ੍ਰਕਾਸ਼ਕ ਉਹ ਸਾਰਿਆਂ ਦੇ ਅੰਦਰ ਹੈ। ਸਾਰਿਆਂ ਦੇ ਅੰਦਰ ਹੁੰਦਾ ਹੋਇਆ ਵੀ, ਸਰਬ ਵਿਆਪਕ ਹੁੰਦਾ ਹੋਇਆ ਵੀ ਉਹ ਇੱਕ ਹੈ ਇਸ ਵਾਸਤੇ, ਅਤੇ ਉਹਦੀ ਪ੍ਰਾਪਤੀ, ਉਹਦੀ ਸਮਝ, ਉਹਦਾ ਅਨੁਭਵ ਇਹ ਹੈ ਸਤਿਗੁਰੂ ਦੀ ਕਿਰਪਾ। ਗੁਰੂ ਜਦੋਂ ਕਿਰਪਾ ਕਰਦਾ ਹੈ ਫਿਰ ਮਨੁੱਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਜੀ।
ਨੀਚ ਜਾਤ ਹਰ ਜਪਤਿਆਂ,
ਇਹ ਸ਼ਬਦ ਦੇ ਜਿਹੜੇ ਅਰਥ ਦੀ ਆਰੰਭਤਾ ਹੈ ਉਹ ਰਹਾਉ ਦੀ ਪੰਗਤੀ ਤੋਂ ਇਸ ਤਰ੍ਹਾਂ ਆਰੰਭ ਹੁੰਦੀ ਹੈ, ਹਰ ਕੀ ਅਕਥ ਕਥਾ ਸੁਣੋ ਜਨ ਭਾਈ। ਜਿਵੇਂ ਤੁਸੀਂ ਸਾਰੀਆਂ ਸੰਗਤਾਂ ਸੁਣ ਰਹੇ ਹੋ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਉਹ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਪਰਮਾਤਮਾ ਹੈ ਨਾ, ਜਿਹੜਾ ਕਥਨ ਤੋਂ ਪਰਾਂ ਹੈ, ਉਹਦੀ ਕਥਾ ਸੁਣੋ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਉਸ ਵਾਹਿਗੁਰੂ ਦੀ ਕਥਾ ਹੇ ਮੇਰੇ ਸਿੱਖ ਭਾਈ ਜਨੋ ਉਹ ਸੁਣਨਾ ਕਰੋ, ਕਿਉਂਕਿ ਸੁਣਨ ਦੇ ਨਾਲ ਫਿਰ ਕੀ ਲਾਭ ਹੋਵੇਗਾ। ਜਿੱਤ ਸਹਿਸਾ ਦੁੱਖ ਭੂਖ ਸਭ ਲੈ ਜਾਈ, ਫਿਰ ਜਿਹੜਾ ਅੰਦਰ ਸੰਸਾ ਹੈ ਨਾ ਭਰਮ, ਅਤੇ ਭਰਮ ਹੀ ਦੁੱਖਾਂ ਦਾ ਕਾਰਨ ਬਣਦਾ ਹੈ, ਅਤੇ ਭੁੱਖ ਹੈ ਪਦਾਰਥਾਂ ਦੀ, ਅਤੇ ਸਭ ਕੁਝ ਤੇਰਾ ਲੈ ਜਾਵੇਗਾ, ਤੈਨੂੰ ਟਿਕਾਓ ਮਿਲ ਜਾਵੇਗਾ। ਹਾਂ, ਕਿਉਂਕਿ ਤੂੰ ਵੇਖ ਇਹ ਮਨੁੱਖ ਜਿਨ੍ਹਾਂ ਨੂੰ ਲੋਕ ਆਂਹਦੇ ਕਿ ਨੀਵੀਂ ਜਾਤ ਵਾਲੇ ਹੈ, ਨੀਚ ਜਾਤ ਹਰ ਜਪਤਿਆਂ, ਉਹਨਾਂ ਨੀਵੀਂ ਜਾਤ ਵਾਲਿਆਂ ਨੇ ਹਰੀ ਨੂੰ ਜਪਦਿਆਂ ਜਪਦਿਆਂ ਤੇ ਕੀ ਹੋਇਆ ਹੈ,
ਉੱਤਮ ਪਦਵੀ ਪਾਈ,
ਉਹਨਾਂ ਨੇ ਉੱਤਮ ਪਦਵੀ ਪ੍ਰਾਪਤ ਕਰ ਲਈ ਹੈ। ਉੱਤਮ ਪਦਵੀ ਹੁੰਦੀ ਹੈ ਪਵਿੱਤਰ, ਜਿੱਥੇ ਜਾ ਕੇ ਮਨੁੱਖ ਪਵਿੱਤਰ ਹੋ ਜਾਂਦਾ ਹੈ, ਉਹਨਾਂ ਉਸ ਉੱਤਮ ਪਦਵੀ ਨੂੰ, ਉਸ ਪਵਿੱਤਰਤਾ ਨੂੰ ਪ੍ਰਾਪਤ ਕਰ ਲਿਆ ਹੈ। ਜੇ ਭਲਾ ਇਸ ਗੱਲ ਉੱਤੇ ਕੋਈ ਸ਼ੰਕਾ ਹੋਵੇ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਇਹ ਮਨੁੱਖ ਭਲਾ ਤੈਨੂੰ ਇਸ ਗੱਲ 'ਤੇ ਕੋਈ ਸ਼ੰਕਾ ਜੇ ਆ ਜਾਵੇ ਤੇ ਫਿਰ ਤੈਨੂੰ ਅਸੀਂ ਦੱਸਦੇ ਹਾਂ।
ਪੁੱਛੋ ਬਿਦਰ ਦਾਸੀ ਸੁਤੈ,
ਫਿਰ ਜਾ ਕੇ ਪੁੱਛ ਲਾ ਬਿਦਰ ਨੂੰ, ਭਾਵ ਉਹਦੇ ਜੀਵਨ ਨੂੰ ਪੜ ਲੈ। ਉਹ ਸੀ ਦਾਸੀ ਦਾ ਪੁੱਤਰ। ਪੁੱਛੋ ਬਿਦਰ ਦਾਸੀ ਸੁਤੈ, ਉਹ ਦਾਸੀ ਦਾ ਪੁੱਤਰ ਸੀ ਨਾ ਜਿਹੜਾ ਬਿਦਰ, ਕਿਤੇ ਉਹਦਾ ਜੀਵਨ ਪੜ ਪੁੱਛ ਉਹਨੂੰ ਕਿ ਉਹਦੇ ਨਾਲ ਕੀ ਹੋਇਆ ਸੀ। ਕਿਰਪਾ ਕਰਦੇ ਹਨ ਜੀ।
ਕਿਸ਼ਨ ਉਤਰਿਆ ਘਰ ਜਿਸ ਜਾਏ,
ਜੀਰੇ ਘਰ ਵਿੱਚ ਜਾ ਕੇ ਕ੍ਰਿਸ਼ਨ ਜੀ ਉੱਤਰ ਖਲੋਤੇ। ਜੋ ਮੈਂ ਅੱਗੇ ਆਪ ਜੀ ਨੂੰ ਇਹ ਸ਼ਬਦ ਦੀ ਸਾਂਝ ਪਾਈ ਹੈ ਨਾ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਭਾਉ ਪ੍ਰੇਮ, ਉਹ ਗਰੀਬ ਮੋਏ ਭਾਵੇ, ਗੁਰੂ ਤਾਂ ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਪ੍ਰੇਮ ਨੂੰ ਸਵੀਕਾਰ ਕਰਦਾ ਹੈ ਹੰਕਾਰ ਨੂੰ ਨਹੀਂ। ਹਉਮੈ ਵਾਸਤੇ ਹੰਕਾਰ ਵਾਸਤੇ ਤੇ ਸਰਗੁਰਾਂ ਨੇ ਥਾਂ ਥਾਂ 'ਤੇ ਲਿਖਿਆ ਹੈ, ਬੜੀ ਵੇਰ ਸਮਝਾਉਂਦੇ ਹੈ, ਔਰ ਕਿਸੇ ਥਾਂ 'ਤੇ ਦੱਸਿਆ ਕਿ ਹਉਮੈ ਦੀਰਘ ਰੋਗ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਹਉਮੈ ਦਾ ਅਤੇ ਸੱਚ ਦਾ ਪਰਮਾਤਮਾ ਦਾ ਵੈਰ ਹੈ, ਜਿੱਥੇ ਹਉਮੈ ਉੱਥੇ ਨਾਮ ਨਹੀਂ ਟਿਕਦਾ, ਅਤੇ ਜਿੱਥੇ ਨਾਮ ਟਿਕ ਗਿਆ ਉੱਥੇ ਫਿਰ ਹਉਮੈ ਆਉਂਦੀ ਨਹੀਂ। ਇਹ ਦੋਵੇਂ ਗੱਲਾਂ ਹੈ, ਜਿੱਥੇ ਹਉਮੈ ਨੇ ਆਪਣਾ ਡੇਰਾ ਲਾਇਆ ਏ ਉੱਥੇ ਪਰਮਾਤਮਾ ਦਾ ਨਾਮ ਦਾ ਵਾਸਾ ਨਹੀਂ ਹੁੰਦਾ, ਪਰ ਜਿਸ ਹਿਰਦੇ ਦੇ ਵਿੱਚ ਨਾਮ ਵਸ ਗਿਆ ਉੱਥੇ ਹਉਮੈ ਨਹੀਂ ਆਉਂਦੀ। ਉਹ ਫਿਰ ਆਪਣੇ ਆਪ ਨੂੰ ਨਮਾਣਾ ਨਿਤਾਣਾ ਕੀ ਆਉਂਦੇ ਹੈ। ਜੇ ਕਦੇ ਦਾਤੂ ਵਰਗੇ ਨੇ ਜਾ ਕੇ ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਜਿਹਦੇ ਹਿਰਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੋ ਜੋਤ ਪ੍ਰਕਾਸ਼ਮਾਨ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੰਗਤ ਦੇ ਵਿੱਚ ਬੈਠਿਆਂ ਹੋਇਆਂ ਲੱਤ ਪ੍ਰਹਾਰ ਕਰਦਾ ਹੈ ਅਤੇ ਫਿਰ ਹਉਮੈ ਨਹੀਂ, ਇੱਕ ਬਚਨ ਹੀ ਕਰ ਦਿੰਦੇ ਅਤੇ ਕਈ ਕੁਛ ਹੋ ਜਾਣਾ ਸੀ। ਉਹ ਗੱਦੀ ਤੋਂ ਥੱਲੇ ਡਿੱਗ ਪੈਂਦੇ ਹੈ ਅਤੇ ਛੇਤੀ ਨਾਲ ਉਹਦੇ ਪੈਰ ਪਕੜ ਲੈਂਦੇ ਹੈ ਕਿ ਤੁਹਾਡੇ ਕੋਮਲ ਚਰਨ ਨੇ, ਚਰਨ ਆਉਂਦੇ ਆ, ਆਉਂਦੇ ਤੁਸੀਂ ਮੇਰੇ ਮਾਲਕ ਦੇ ਸਾਹਿਬਜ਼ਾਦੇ ਹੋ, ਤੁਸੀਂ ਬੜੀ ਕੋਮਲਤਾ ਵਿੱਚ ਰਹੇ ਹੋ, ਤੁਹਾਡੇ ਚਰਨ ਕੋਮਲ ਹੈ, ਮੈਂ ਤਾਂ ਤੁਹਾਡੇ ਦਰ 'ਤੇ ਝਾੜੂ ਦੇਣ ਵਾਲਾ, ਸੇਵਾ ਕਰਨ ਵਾਲਾ, ਭਾਂਡੇ ਮਾਂਜਣ ਵਾਲਾ, ਅਤੇ ਕੰਮ ਕਰਨ ਵਾਲੇ ਦਾ ਤਾਂ ਵੈਸੇ ਹੀ ਸਰੀਰ ਸਖਤ ਹੋ ਜਾਂਦਾ ਹੈ ਅਤੇ ਦੂਜਾ ਸਰੀਰ ਬਿਰਧ ਹੈ, ਹੱਡੀਆਂ ਦੀ ਮੁੱਠ ਹੈ, ਤੁਹਾਡੇ ਚਰਨਾਂ ਨੂੰ ਸੱਟ ਲੱਗ ਗਈ ਹੋਵੇਗੀ, ਹਉਮੈ ਨਹੀਂ ਨਾ ਆਉਂਦੀ। ਫਿਰ ਇਸ ਵਾਸਤੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਆਉਂਦੇ ਆ ਕੇ ਜਾ ਕੇ ਪੁੱਛੋ ਕਿਤੇ ਬਿਦਰ ਨੂੰ, ਉਹਦੇ ਅੰਦਰ ਪ੍ਰੇਮ ਸੀ, ਉਸ ਪ੍ਰੇਮ ਦੀ ਖਿੱਚ ਨੇ ਕ੍ਰਿਸ਼ਨ ਜੀ ਨੂੰ ਖਿੱਚ ਲਿਆ, ਉਹਦੇ ਘਰ ਚਲੇ ਗਏ। ਹੁਣ ਘਰ ਵਿੱਚ ਵਾਤਾਵਰਨ ਐਸਾ ਹੋ ਗਿਆ ਕਿ ਜਦੋਂ ਬੰਦਾ ਕਈ ਵਾਰ ਬਹੁਤੇ ਪ੍ਰੇਮ ਵਿੱਚ ਭਿੱਜ ਜਾਂਦਾ ਹੈ ਨਾ, ਫਿਰ ਉਹਨੂੰ ਆਪਾ ਭੁੱਲ ਜਾਂਦਾ ਆਪਾ। ਬੜਾ ਸੁੰਦਰ ਭਗਤਾਂ ਦਾ ਇਤਿਹਾਸ ਲਿਖਿਆ ਹੈ ਸਾਡੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਰਹਿ ਚੁੱਕੇ ਨੇ, ਉਹਨਾਂ ਦਾ ਬੜਾ ਨਾਮ ਹੈ ਗਿਆਨੀ ਮਣੀ ਸਿੰਘ ਜੀ। ਆ 2 ਸਾਲ ਹੋਏ ਉਹਨਾਂ ਚੜ੍ਹਾਈ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿਧਾਂਤਕ ਸਟੀਕ ਵੀ ਉਹਨਾਂ ਲਿਖਿਆ ਹੈ। ਉਹਨਾਂ 33 ਕੁ ਪੁਸਤਕਾਂ ਲਿਖੀਆਂ ਨੇ ਅਤੇ ਉਹਦੇ ਵਿੱਚ ਭਗਤਾਂ ਦਾ ਜੀਵਨ ਲਿਖਿਆ, ਭਗਤਾਂ ਦਾ ਜੀਵਨ ਬਿਰਤਾਂਤ ਸੰਖੇਪ ਵਿੱਚ ਬੜਾ ਸੁੰਦਰ ਲਿਖਿਆ। ਲਫ਼ਜ਼ ਥੋੜ੍ਹੇ ਨੇ ਅਤੇ ਜਿਵੇਂ ਕੁੱਜੇ 'ਚ ਸਮੁੰਦਰ ਪਾਇਆ ਹੁੰਦਾ ਹੈ ਉਹ ਇਸ ਢੰਗ ਨਾਲ ਲਿਖਿਆ। ਕਲਮ ਦੇ ਬੜੇ ਧਨੀ ਸੀ, 52 ਸਾਲ ਦੀ ਉਮਰ ਤੱਕ ਉਹ ਲਿਖੀ ਗਏ ਨੇ ਅਤੇ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਪਿੰਡਰਾਂ ਵਾਲੇ, ਉਹਨਾਂ ਦੇ ਕੋਲ ਰਹਿ ਕੇ ਵਿੱਦਿਆ ਪੜ੍ਹੀ ਸੀ ਅਤੇ ਉਹਨਾਂ ਦੇ ਜਿੰਨੇ ਵੀ ਅਰਥ ਕੀਤੇ ਸੀ ਉਹਨਾਂ ਕਲਮਬੰਦ ਕੀਤੇ। ਉਹਨਾਂ ਤੋਂ ਪਹਿਲਾਂ ਜਥੇ ਵਿੱਚ ਕੋਈ ਲਿਖਦਾ ਨਹੀਂ ਸੀ ਹੁੰਦਾ ਅਤੇ ਕਈ ਵਾਰ ਸਿੰਘ ਸਾਹਿਬ ਉਹਨਾਂ ਦਾ ਮੇਰੇ ਨਾਲ ਨਿੱਜੀ ਪ੍ਰੇਮ ਸੀ ਅਤੇ ਕਈ ਵਾਰ ਮੈਨੂੰ ਗੱਲਾਂ ਦੱਸਦੇ ਹੁੰਦੇ ਸੀ, ਆਉਂਦੇ ਹੀ ਆਖਣਾ ਜਸਵੰਤ ਸਿੰਘ ਆ। ਇੱਕ ਵਾਰ ਮੈਨੂੰ ਸੰਤ ਆਖਣ ਲੱਗੇ ਕਿ ਮਣੀ ਸਿੰਘ ਆ ਤੂੰ ਜਥੇ ਵਿੱਚ ਆ ਕੇ ਸਾਰੇ ਵਿਦਿਆਰਥੀਆਂ ਨੂੰ ਲਿਖਣ ਦੀ ਆਦਤ ਬਣਾ ਦਿੱਤੀ ਹੈ, ਨਹੀਂ ਤਾਂ ਲਿਖਦਾ ਨਹੀਂ ਸੀ ਕੋਈ। ਖੈਰ ਉਹ ਵਿਚਾਰ, ਉਹਨਾਂ ਨੇ ਭਗਤਾਂ ਦਾ ਜਿੱਥੇ ਜੀਵਨ ਲਿਖਿਆ ਹੈ ਨਾ ਉਹਨਾਂ ਵਿੱਚ ਬਿਦਰ ਨੂੰ ਵੀ ਸ਼ਾਮਿਲ ਕਰਕੇ ਉਹਨਾਂ ਲਿਖਿਆ। ਉਹ ਆਖਦੇ ਜਦੋਂ ਭਗਤ ਜੀ ਦੇ ਘਰ, ਬਿਦਰ ਜੀ ਦੇ ਘਰ ਕ੍ਰਿਸ਼ਨ ਜੀ ਗਏ ਅਤੇ ਉਹਦੇ ਜਿਹੜੇ ਘਰ ਵਾਲੀ ਸੀ ਉਹ ਇੰਨੇ ਪ੍ਰੇਮ ਵਿੱਚ ਆ ਗਈ, ਉਹ ਜਦੋਂ ਕੇਲੇ ਖਵਾਉਣ ਲੱਗੀ ਕ੍ਰਿਸ਼ਨ ਜੀ ਨੂੰ ਕੇਲੇ, ਉਹ ਛਿੱਲੜ ਲਾ ਕੇ ਅਤੇ ਉਹਨੂੰ ਫੜਾਈ ਜਾਵੇ ਕ੍ਰਿਸ਼ਨ ਜੀ ਨੂੰ ਅਤੇ ਜਿਹੜਾ ਵਿਚਲਾ ਗੁੱਦਾ ਸੀ ਉਹ ਬਾਹਰ ਸੁੱਟੀ ਜਾਏ। ਜਦੋਂ ਕੇਲੇ ਜਿਹੜੇ 5-7 ਛਕਾਉਣੇ ਸੀ ਛਕਾ ਲਏ ਅਤੇ ਬਿਦਰ ਨੇ ਵੇਖਿਆ, ਉਹਨੇ ਆਖਿਆ ਭਲੀਏ ਲੋਕੇ ਇਹ ਕੀ ਕਰਨ ਡਈ ਹੈ, ਉਹ ਛਿੱਲੜ ਤੋਂ ਕ੍ਰਿਸ਼ਨ ਜੀ ਨੂੰ ਛਕਾਈ ਜਾਣੀ ਹੈ, ਉਹ ਗੁੱਦਾ ਤੂੰ ਥੱਲੇ ਸੁੱਟੀ ਜਾਣੀ ਹੈ। ਕ੍ਰਿਸ਼ਨ ਜੀ ਨੇ ਰੋਕਤਾ, ਆਖਣ ਲੱਗੇ ਬਿਦਰ ਜੋ ਇਹਨਾਂ ਛਿੱਲੜਾਂ ਵਿੱਚ ਆਨੰਦ ਆਇਆ ਉਹ ਮੈਨੂੰ ਗੁੱਦੇ 'ਚੋਂ ਨਹੀਂ ਸੀ ਆਉਣਾ, ਉਹ ਗੱਲ ਸਿਆਣਪ ਦੀ ਹੈ, ਇਹ ਗੱਲ ਪ੍ਰੇਮ ਦੀ ਹੈ। ਅਤੇ ਉਹ ਪੜ੍ਹਦਿਆਂ ਗੱਲ ਕਰਦਿਆਂ ਕਰਦਿਆਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮੈਨੂੰ ਇੱਕ ਗੱਲ ਹੋਰ ਚੇਤੇ ਕਰਾਤੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲਾਂ। ਇੱਕ ਬਿਰਧ ਮਾਈ ਗੁਰੂ ਸੱਤਵੇਂ ਪਾਤਸ਼ਾਹ ਦੇ ਜੀਵਨ ਵਿੱਚ ਇਤਿਹਾਸ ਵਿੱਚ ਆਉਂਦਾ ਹੈ। ਉਹ ਬੜੇ ਦਿਨ ਸੋਚਦੀ ਰਹੀ ਕਿ ਮੈਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂ ਆਪਣੇ ਹੱਥੀਂ ਪਕਾ ਕੇ। ਗਰੀਬੀ ਸੀ, ਕਿਸੇ ਦੀ ਚੱਕੀ ਪੀਸੀ ਹੈ ਜਿਵੇਂ ਸਾਡੇ ਇਤਿਹਾਸ ਨੇ ਗੁਰਪ੍ਰਤਾਪ ਸੂਰਜ ਨੇ ਲਿਖਿਆ ਹੋਇਆ ਹੈ। ਭਾਈ ਸਾਹਿਬ ਭਾਈ ਸੰਤੋਖ ਜੀ ਜਨਰਲ ਮਹਾਂਕਵੀ ਮਹਾਨ ਵਿਦਵਾਨ ਸਾਡੇ ਸਿੱਖ ਕੌਮ ਦੇ ਜਿਹਨਾਂ ਬੜੀ ਦੇਣ ਦਿੱਤੀ ਹੈ ਇਤਿਹਾਸ ਦੀ, ਉਹ ਲਿਖਦੇ ਹੈ ਕਿਸੇ ਦੀ ਚੱਕੀ ਪੀਸ ਕੇ ਥੋੜ੍ਹੇ ਜਿਹੇ ਪੈਸੇ ਮਿਲੇ, ਉਹਦਾ ਕੁਝ ਆਟਾ ਲਿਆ, ਥੋੜ੍ਹਾ ਜਿਹਾ ਘਿਓ ਲਿਆ, ਦੋ ਪਰੌਂਠੀਆਂ ਪਕਾਈਆਂ, ਉਹਨੂੰ ਰੁਮਾਲ ਵਿੱਚ ਲਪੇਟਿਆ ਅਤੇ ਗੁਰੂ ਸੱਤਵੇਂ ਪਾਤਸ਼ਾਹ ਨੂੰ ਛਕਾਉਣ ਵਾਸਤੇ ਕੀਰਤਪੁਰ ਦੀ ਗੱਲ ਹੈ ਅਤੇ ਮਾਈ ਗਲੀ ਗਲੀ ਤੁਰ ਪਈ। ਉੱਧਰ ਅੰਦਰ ਦੀ ਜਾਣਨ ਵਾਲੇ ਸੱਤਵੇਂ ਪਾਤਸ਼ਾਹ ਜੀ ਛੇਤੀ ਨਾਲ ਘੋੜੇ 'ਤੇ ਸਵਾਰ ਹੋਏ, ਹਜ਼ੂਰ ਦੇ ਨਾਲ 2200 ਸ਼ਸਤਰਧਾਰੀ ਸਵਾਰ ਹਰ ਵੇਲੇ ਰਹਿੰਦਾ ਸੀ। ਆਪ ਘੋੜਾ ਤੇਜ਼ ਕਰ ਲਿਆ, ਮਗਰੇ ਸਿੱਖ ਚੱਲ ਪਏ। ਮਾਈ ਨੇ ਵੇਖਿਆ, ਆਂਦੀ ਮੇਰੀ ਕਿਸਮਤ ਹੀ ਫੁੱਟ ਗਈ ਹੈ, ਮੇਰੀ ਕਿਸਮਤ ਨਖੁੱਟ ਗਈ। ਮੈਂ ਬੜੇ ਮੁਸ਼ਕਲ ਦੇ ਨਾਲ ਦੋ ਪਰੌਂਠੀਆਂ ਪਕਾਈਆਂ ਸੀ ਅਤੇ ਆਪਣੇ ਗੁਰੂ ਨੂੰ ਛਕਾਉਣੀਆਂ ਸੀ, ਉਹ ਤਾਂ ਬਾਹਰ ਚਲੇ ਆ, ਹੁਣ ਕਦੋਂ ਮੌਕਾ ਮਿਲਣਾ ਹੈ। ਅਤੇ ਉਦੋਂ ਹੀ ਪਤਾ ਲੱਗਾ ਜਦੋਂ ਮਹਾਰਾਜ ਨੇ ਘੋੜਾ ਉਹਦੇ ਬੂਹੇ ਅੱਗੇ ਡੱਕ ਕੇ ਆਪ ਪਿੱਛੇ ਹੋ ਗਈ ਕਿ ਫੌਜ ਆਉਂਦੀ ਹੈ, ਘੋੜੇ ਆਉਣ ਡਏ ਨੇ। ਉਹ ਆਪਣਾ ਬਚਾਅ ਕਰਨ ਵਾਸਤੇ ਦਲੀਜੱਜ ਹੋ ਗਈ ਅਤੇ ਮਹਾਰਾਜ ਕੋਲ ਖਲੋ ਕੇ ਆਖਣ ਲੱਗੇ, ਮਾਤਾ, ਇਹ ਮਾਵਾਂ ਨੂੰ ਪਤਾ ਹੁੰਦਾ ਨਾ ਕਿ ਉਹਨਾਂ ਪੁੱਤਾਂ ਨੂੰ ਭੁੱਖ ਕਿਹੋ ਜਿਹੀ ਹੁੰਦੀ ਹੈ। ਮੈਨੂੰ ਬੜੀ ਸਵੇਰ ਦੀ ਭੁੱਖ ਲੱਗੀ ਹੈ ਅਤੇ ਜਿਹੜੇ ਮੇਰੇ ਵਾਸਤੇ ਪਰੌਂਠੀਆਂ ਲਿਆਂਦੀਆਂ ਸੀ ਅਤੇ ਲੈ ਕੇ ਹੁਣ ਪਿਛਾਂ ਕਿਉਂ ਹਟ ਚੱਲੀ ਹਾਂ। ਉਸ ਵੇਲੇ ਉਹ ਮਾਈ ਜਾਣਦੀ ਉਸ ਅਵਸਥਾ ਨੂੰ ਅਤੇ ਜਾਂ ਗੁਰੂ ਸਾਹਿਬ ਜਾਣਦੇ ਹੈ। ਇਹ ਇਤਿਹਾਸ ਦੱਸਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸੁੱਚਮਤਾਈ ਵੀ ਰੱਖਦੇ ਸਨ, ਗੁਰੂ ਸੱਤਵੇਂ ਪਾਤਸ਼ਾਹ ਜੀ ਰੱਖਦੇ ਸਾਰੇ ਗੁਰੂ ਸਾਹਿਬ, ਪਰ ਇਤਿਹਾਸ ਨੇ ਉਹਨਾਂ ਦਾ ਖਾਸ ਵਰਣਨ ਕੀਤਾ ਹੈ। ਪਰ ਅੱਜ ਘੋੜੇ ਦੀ ਲਗਾਮ ਛੱਡ ਕੇ ਉਹ ਪਰੌਂਠੀਆਂ ਫੜ ਕੇ ਘੋੜੇ 'ਤੇ ਬੈਠੇ ਹੋਏ ਸ਼ਗਨ ਡੈ ਅਤੇ ਮਾਈ ਹੱਥ ਜੋੜ ਕੇ ਪਤਾ ਕੀ ਆਖਣ ਡਈ ਹੈ। ਉਹ ਆਉਂਦੀ ਹੈ, ਹੇ ਗੁਰੂ ਹਰ ਰਾਏ ਸਾਹਿਬ, ਤੂੰ ਬੜਾ ਪਾਪੀ ਹੈ ਅਤੇ ਅਸੀਂ ਪਾਪੀਆਂ ਨੂੰ ਬਖਸ਼ਣ ਵਾਲੇ ਹਾਂ। ਤੂੰ ਬੜਾ ਗਰੀਬ ਹੈ ਅਤੇ ਅਸੀਂ ਗਰੀਬਾਂ ਨੂੰ ਅਮੀਰ ਕਰ ਦੇਣਾ। ਪਤਾ ਨਹੀਂ ਉਹ ਕੀ ਕੁਛ ਆ ਗਈ ਅਤੇ ਸਿੱਖਾਂ ਨੇ ਲਾਗੋਂ ਬੋਲ ਆਖਿਆ, ਉਹ ਮਾਤਾ ਵੇਖ ਕੀ ਬੋਲਦੀ ਹੈ। ਗੁਰੂ ਸਾਹਿਬਾਨ ਮਹਾਰਾਜ ਨੇ ਆਖਿਆ, ਚੁੱਪ, ਮਾਤਾ ਬਿਲਕੁਲ ਠੀਕ ਕਹਿ ਰਹੀ ਹੈ। ਉਹ ਸਿਰਫ ਬਚਨ ਉਲਟਾ ਪੁਲਟਾ ਹੈ, ਜਿਹੜਾ ਸਾਨੂੰ ਆਖਣ ਉਹ ਆਪ ਨੂੰ ਆਖੀ ਜਾਂਦੀ ਹੈ, ਜੋ ਆਪ ਨੂੰ ਆਖਣ ਉਹ ਸਾਨੂੰ ਆਖੀ ਜਾਂਦੀ ਹੈ। ਗੱਲ ਅਸਲ ਵਿੱਚ ਉਹ ਠੀਕ ਹੀ ਕਹਿ ਰਹੀ ਹੈ, ਬੜਾ ਆਨੰਦ ਆ ਰਿਹਾ, ਇਸ ਤਰ੍ਹਾਂ ਦੇ ਕਿਸੇ ਨੇ ਕਹਿਣਾ ਹੀ ਨਹੀਂ। ਹੁਣ ਕ੍ਰਿਸ਼ਨ ਜੀ ਆਉਂਦੇ ਹੈ, ਵਿਦਰ, ਜੋ ਸਾਨੂੰ ਆਨੰਦ ਇਹਨਾਂ ਛਿਲਕਿਆਂ ਵਿੱਚ ਆਇਆ ਨਾ, ਉਸ ਗੁੱਦੇ ਵਿੱਚ ਨਹੀਂ ਸੀ ਆਉਣਾ। ਇਹਦੇ ਵਿੱਚ ਪ੍ਰੇਮ ਹੈ ਅਤੇ ਪ੍ਰੇਮ ਦਾ ਰਸ ਬੜਾ ਆਨੰਦ ਦੇਣ ਵਾਲਾ ਹੁੰਦਾ ਹੈ। ਫਿਰ ਜੇ ਸਾਗ ਬਣਾਇਆ, ਬਿਦਰ ਦਾ ਸਾਗ ਅਲੂਣਾ ਖਾਧਾ ਮਸ਼ਹੂਰ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ, ਆਉਂਦੇ ਤੇਰੀ ਮਿੱਠੀ ਖੀਰ ਨਾਲੋਂ ਦੁਰਯੋਧਨਾ। ਉਹ ਤਾਂ ਬਿਦਰ ਦਾ ਸਾਗ ਜਿਹੜਾ ਸੀ ਕਈ ਗੁਣਾ ਚੰਗਾ ਸੀ, 100 ਗੁਣਾ ਚੰਗਾ ਸੀ। ਉਹਦੇ ਵਿੱਚ ਪ੍ਰੇਮ ਦੀ ਮਿਠਾਸ ਸੀ। ਤੇਰੀਆਂ ਖੀਰਾਂ ਵਿੱਚ ਮੈਂ ਬਹੁਤਾ ਇਸ ਕਰਕੇ ਨਹੀਂ ਸਾਖੀ ਨੂੰ ਵਧਾਇਆ ਕਿ ਆਪਾਂ ਟਾਈਮ ਦੀ ਸੀਮਾ ਅੰਦਰ ਵੀ ਰਹਿਣਾ ਹੈ। ਇਹ ਤੇਰੀਆਂ ਜਿਹੜੀਆਂ ਮਿੱਠੀਆਂ ਖੀਰਾਂ ਸੀ ਨਾ, ਇਹਨਾਂ ਵਿੱਚ ਹੰਕਾਰ ਦੀ ਕੁੜੱਤਨ ਭਰੀ ਹੋਈ ਸੀ, ਇਸ ਕਰਕੇ ਮਿੱਤਰਾ ਇਹ ਸਾਨੂੰ ਨਹੀਂ ਚੰਗਾ। ਉਹ ਜਦੋਂ ਸਾਗ ਖਾਧਾ ਅਤੇ ਮਗਰੋਂ ਬਿਦਰ ਨੇ ਛਕਿਆ, ਉਹਨੇ ਆਖੋ ਭਲੀਏ ਲੋਕੇ, ਆ ਗਲਤੀ ਉੱਤੇ ਹੋਰ ਕਰ ਦਿੱਤੀ। ਪਹਿਲਾਂ ਛਿੱਲੜ ਖਵਾ ਤੇ ਅਤੇ ਹੁਣ ਸਾਗ ਬਿਨਾਂ ਲੂਣ ਤੋਂ ਹੀ ਅੱਗੇ ਰੱਖ ਦਿੱਤਾ ਜੀ। ਕ੍ਰਿਸ਼ਨ ਜੀ ਨੇ ਆਖਿਆ ਇਹਦੇ ਵਿੱਚ ਬੜਾ ਆਨੰਦ ਹੈ। ਇਸ ਕਰਕੇ ਇਹ ਹੈ ਪ੍ਰੇਮ ਦੀਆਂ ਗੱਲਾਂ। ਪੁੱਛੋ ਬਿਦਰ ਦਾਸੀ ਸੁੱਤਾ ਹੈ, ਕਿਸ ਨੂੰ ਉਤਰਿਆ ਘਰ ਜਿਸ ਜਾਏ, ਜਿਹਦੇ ਘਰ ਵਿੱਚ ਉਹ ਕ੍ਰਿਸ਼ਨ ਜੀ ਜਾ ਕੇ ਉਤਰੇ ਨੇ, ਇਹ ਨੀਚਾਂ ਨੂੰ ਉੱਚਿਆਂ ਕਰ ਦੇਣ ਵਾਲਾ ਉਹ ਮੇਰਾ ਪਰਮਾਤਮਾ ਹੈ। ਗੁਰੂ ਕਿਆ ਸਿੱਖਾ, ਉਹਦੀ ਕਥਾ ਨੂੰ ਸੁਣਿਆ ਕਰ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ।
ਹੇ ਮੇਰੇ ਭਾਈ ਜਨੋ, ਹੇ ਮੇਰੇ ਵੀਰੋ, ਉਸ ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ੁਰ ਦੀ ਜੋ ਅਕਥ ਹੈ, ਕਥਨ ਤੋਂ ਪਰਾਂ ਹੈ, ਉਹਦੀ ਕਥਾ ਸੁਣਿਆ ਕਰੋ। ਹੋਰਨਾਂ ਦੀਆਂ ਕਥਾਵਾਂ ਨਾ ਸੁਣਿਆ ਕਰੋ।
ਜਿਤ ਸਹਿਸਾ ਦੁਖ ਭੁਖ ਸਭ ਲਹਿ ਜਾਏ।
ਹਾਂ, ਜਿਹਦੀ ਕਥਾ ਸੁਣਿਆ, ਜਿਵੇਂ ਆਪ ਸੰਗਤਾਂ ਸੁਣਦੇ ਹੋ ਨਾ, ਇਹ ਹੈ ਅੰਮ੍ਰਿਤ ਕਥਾ, ਗੁਰੂ ਕੀ ਬਾਣੀ ਦੀ ਕਥਾ, ਵਾਹਿਗੁਰੂ ਦੀ ਕਥਾ। ਬਾਣੀ ਅੰਦਰ ਤੇ ਗੱਲ ਹੀ ਸਾਰੀ ਪਰਮਾਤਮਾ ਦੀ ਹੈ। ਕਿਸੇ ਪਾਸਿਓਂ ਪ੍ਰਮਾਣ ਦੇ ਕੇ ਮਹਾਰਾਜ ਨੇ ਪਰਮਾਤਮਾ ਦੇ ਨਾਲ ਜੋੜਿਆ ਹੈ, ਕਿਉਂਕਿ ਹਜ਼ੂਰ ਆਉਂਦੇ ਕਿ ਜਿਹਦੇ ਨਾਲ ਤੇਰੇ ਅੰਦਰ ਦੇ ਸੰਸੇ, ਤੇਰੇ ਕਈ ਪ੍ਰਕਾਰ ਦੇ ਦੁੱਖ, ਤੈਨੂੰ ਪਦਾਰਥਾਂ ਦੀ ਜਿਹੜੀ ਭੁੱਖ ਹੈ, ਤ੍ਰਿਸ਼ਨਾ ਦੀ ਭੁੱਖ, ਇਹ ਸਾਰੀ ਲਹਿ ਜਾਵੇਗੀ। ਵਿਸਰਾਮ ਦੇ ਕੇ ਭਾਈ ਕਿਰਪਾ ਕਰਦੇ ਹਨ।
ਰਵਿਦਾਸ ਚਮਾਰ ਉਸਤਤ ਕਰੇ।
ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੂਜਾ ਪ੍ਰਮਾਣ ਦਿੰਦੇ ਹੈ। ਆਂਦੇ ਵੇਖ, ਜਿਹਨੂੰ ਲੋਕ ਚਮਿਆਰ ਆਂਦੇ ਸੀ, ਬੜਾ ਨੀਵਾਂ ਸਮਝਦੇ ਸੀ, ਉਹ ਵਾਹਿਗੁਰੂ ਦੀ ਉਹਨੇ ਉਸਤਤ ਕੀਤੀ ਹੈ।
ਹਰ ਕੀਰਤ ਨਿਮਖ ਇੱਕ ਗਾਏ।
ਕਿਹੜੇ ਢੰਗ ਨਾਲ ਕਿ ਹਰ ਕੀਰਤ ਨਿਮਖ ਇੱਕ ਗਾਏ, ਇੱਕ ਨਿਮਖ, ਨਿਮਖ ਵੀ ਉਹ ਵਾਹਿਗੁਰੂ ਦੇ ਨਾਲ ਹੀ ਜੁੜੇ ਹੋਏ ਸਨ। ਇੱਕ ਨਿਮਖ ਭਰ ਛਿਨ ਮਾਤਰ ਵੀ ਉਹ ਵਾਹਿਗੁਰੂ ਤੋਂ ਆਪਣੀ ਬਿਰਤੀ ਪਾਸੇ ਨਹੀਂ ਸੀ ਹੋਣ ਦਿੰਦੇ, ਹਮੇਸ਼ਾ ਛਿਨ ਛਿਨ ਭਰ ਉਹਨੂੰ ਯਾਦ ਕਰਦੇ ਸੀ।
ਪਤਤ ਜਾਤ ਉੱਤਮ ਭਇਆ।
ਜਿਹਨੂੰ ਉਹ ਮਨਾਗਰ ਜਨਾ, ਮੇਰੀ ਜਾਤ ਵਿਖਿਆਤ ਚਮਾਰੰਗ, ਉਹ ਆਂਦੇ ਆ ਪੰਡਤੋ, ਇਹ ਤਾਂ ਪ੍ਰਤੱਖ ਹੀ ਹੈ ਕਿ ਮੇਰੀ ਜਿਹੜੀ ਜਾਤ ਉਹ ਚਮਿਆਰ ਹੈ। ਨਾਗਰ ਜਨਾ, ਮੇਰੀ ਜਾਤ ਵਿਖਿਆਤ ਚਮਾਰੰਗ ਆਪ ਲਿਖਦੇ ਆ। ਫਿਰ ਉਹ ਆਂਦੇ ਆ ਸਤਿਗੁਰੂ ਮਹਾਰਸੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਕਿ ਪਤਤ ਜਾਤ ਜਿਹਨੂੰ ਨੀਵੀਂ ਜਾਤ ਆਉਂਦੇ ਸੀ, ਅਪਵਿੱਤਰ ਜਾਤ ਆਉਂਦੇ ਸੀ, ਜਿਹਨੂੰ ਆਂਦੇ ਨਾਲ ਲੱਗਿਆ ਭਿੱਟੇ ਜਾਈਦਾ, ਉਹ ਉੱਤਮ ਹੋ ਗਿਆ, ਉਹ ਪਵਿੱਤਰ ਹੋ ਗਿਆ।
ਚਾਰ ਵਰਨ ਪਏ ਪਗ ਆਏ।
ਉਹ ਜਿਹੜੇ ਬ੍ਰਾਹਮਣ ਉਹਦੇ ਤੋਂ ਨਫ਼ਰਤ ਕਰਦੇ ਸੀ, ਉਹਦੇ ਚਰਨ ਚੁੰਮਦੇ ਸੀ, ਚਰਨ ਚਾਰੋਂ ਹੀ ਵਰਨ ਉਹਦੀ ਚਰਨੀ ਪੈ ਗਏ ਆ ਕੇ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ।
ਨਾਮਦੇਵ ਦਾ ਪ੍ਰਮਾਣ ਦਿੱਤਾ ਹੈ ਕਿ ਵੇਖੋ, ਨਾਮਦੇਵ ਦੀ ਉਹ ਵਾਹਿਗੁਰੂ ਦੇ ਨਾਲ ਪ੍ਰੀਤੀ ਜੁੜ ਗਈ।
ਲੋਕ ਛੀਪਾ ਕਹਿ ਬੁਲਾਏ।
ਉਹਨੂੰ ਆਂਦੇ ਸੀ ਇਹ ਛੀਪਾ ਹੈ, ਛੀਂਬਾ ਹੈ, ਉਹਨੂੰ ਕਾਹੇ ਛੀਪੋ ਸ਼ਾਇਲ ਹੈ, ਆਰਾਮ ਨਾ ਲਾਵੋ ਚੀਤ। ਉਹਨੂੰ ਆਂਦੇ ਇਹ ਛੀਂਬਾ ਹੈ, ਉਹਦਾ ਤਿਰਸਕਾਰ ਕਰਦੇ ਸੀ, ਪਰ ਉਹਦੀ ਪ੍ਰੀਤੀ ਵਾਹਿਗੁਰੂ ਦੇ ਨਾਲ ਜੁੜ ਗਈ। ਜਦੋਂ ਵਾਹਿਗੁਰੂ ਦੇ ਨਾਲ ਜੁੜ ਗਈ, ਪਰਮਾਤਮਾ ਨੇ ਉਹਦੇ ਉੱਤੇ ਕਿਵੇਂ ਕਿਰਪਾ ਕੀਤੀ ਹੈ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ।
ਵਾਹਿਗੁਰੂ ਨੇ ਉਹਨਾਂ ਨੂੰ ਪਿੱਠ ਦੇ ਦਿੱਤੀ। ਇਹ ਉੱਧਰ ਇਸ਼ਾਰਾ ਹੈ, ਫੇਰ ਦੀਆ ਦਿਓਰਾ ਨਾਮੇ ਕਹੋ ਪੰਡੀਆਂ ਕਹੋ ਪਿਛਰਾਵਲਾ, ਪੰਡੀਆਂ ਕਹੋ ਪਿਛਵਾਰਲਾ। ਇਸ ਕਰਕੇ ਬ੍ਰਾਹਮਣਾਂ ਨੂੰ ਉਹ ਵਾਹਿਗੁਰੂ ਨੇ ਪਿੱਠ ਦਿੱਤੀ। ਉਹ ਉਸ ਸਮੇਂ ਦੀ ਗੱਲ ਹੈ ਜਦੋਂ ਉਹ ਇੱਕ ਦਿਓਰੇ ਵਿੱਚ ਚਲੇ ਗਏ, ਉਹਨਾਂ ਦੇ ਨਗਰ ਤੋਂ ਬਾਅਦ 35 ਕਿਲੋਮੀਟਰ ਦੂਰ ਹੈ ਇਹ ਜਿਹੜਾ ਦਿਓਰਾ ਫਿਰਿਆ ਹੋਇਆ ਨਾ ਦੂਜੇ ਪਾਸੇ ਨੂੰ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਹਦੇ ਦਰਸ਼ਨ ਕੀਤੇ ਆ ਉਹਨਾਂ ਨੂੰ ਪਤਾ ਹੈ, ਅੱਜ ਵੀ ਉਹਦਾ ਮੂੰਹ ਦੂਜੇ ਪਾਸੇ ਹੈ, ਕਿਉਂਕਿ ਉਹ ਅਸਲ ਵਿੱਚ ਇੱਕ ਪੱਥਰ ਨੂੰ ਕੱਟ ਕੇ ਉਹ ਬਣਾਇਆ ਹੋਇਆ ਦਿਓਰਾ ਸੀ। ਅਤੇ ਜਦੋਂ ਭਗਤ ਜੀ ਗਏ ਨੇ ਅੰਦਰ ਤਾਂ ਉਹਨਾਂ ਧੱਕੇ ਮਾਰੇ, ਤੂੰ ਤਾਂ ਸਾਡਾ ਮੰਦਰ ਹੀ ਭ੍ਰਿਸ਼ਟ ਕਰ ਦਿੱਤਾ ਹੈ, ਅਤੇ ਬਾਹਰ ਕੱਢ ਦਿੱਤਾ। ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਗਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾਂ ਕਾ ਦਿਓਰਾ ਫਿਰੇ। ਉਹ ਵਾਹਿਗੁਰੂ ਦੀ ਸਿਫਤ ਕਰ ਰਿਹਾ ਹੈ ਅਤੇ ਦਿਓਰਾ ਉਹਨਾਂ ਦਾ ਦੂਜੇ ਪਾਸੇ ਨੂੰ ਘੁੰਮਦਾ ਜਾ ਰਿਹਾ ਹੈ। ਅਤੇ ਭਗਤ ਨਾਮਦੇਵ ਨੂੰ ਆਪਣੇ ਗਲ ਨਾਲ ਲਾ ਲਿਆ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਉ ਲੀਆ ਮੁੱਖ ਲਾਏ, ਗਲੇ ਨਾਲ ਆਪਣੇ ਗਲੇ ਨਾਲ ਲਾ ਲਿਆ, ਗਲਵਕੜੀ ਚ ਲੈ ਲਿਆ।
ਜਿਤਨੇ ਭਗਤ ਹਰ ਸੇਵਕਾ,
ਭਾਈ ਜਿੰਨੇ ਵੀ ਦੁਨੀਆਂ ਉੱਤੇ ਭਗਤ ਨੇ, ਵਾਹਿਗੁਰੂ ਦੇ ਸੇਵਕ ਨੇ, ਸੇਵਾ ਕਰਨ ਵਾਲੇ ਹਨ।
ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ।
ਸਤਿਗੁਰਾਂ ਦਾ ਆਪਾਂ ਸ਼ਬਦ ਸੁਣਦੇ ਰਹਿੰਦੇ ਹਾਂ, ਆਮ ਕਰਕੇ ਹੁਕਮਨਾਮਾ ਆਉਂਦਾ ਰਹਿੰਦਾ ਹੈ ਅਤੇ ਉਹਦੇ ਅੰਦਰ ਦੱਸਿਆ ਹੈ ਕਿ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਅਸਲੀ ਤੀਰਥ ਗੁਰੂ ਨੇ ਬਾਣੀ ਅੰਦਰ ਵਾਹਿਗੁਰੂ ਦੇ ਨਾਮ ਨੂੰ ਹੀ ਕਿਹਾ ਹੈ, ਹੋਰ ਬਾਕੀ ਤੀਰਥਾਂ ਦੀ ਗੱਲ ਨਹੀਂ। ਇੱਥੇ ਹੁਣ ਨਿਰਣਾ ਹੋ ਗਿਆ ਇਸ ਗੱਲ ਦਾ ਕਿ ਜਿੰਨੇ ਵੀ ਰੱਬ ਦੇ ਭਗਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੇ ਕੋਲ ਚੱਲ ਕੇ ਆਉਂਦੇ ਨੇ ਤੀਰਥ ਅਤੇ ਕੀ ਕਰਦੇ ਨੇ, ਮੁੱਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, 68 ਤੀਰਥ ਉਹਨਾਂ ਦੀ ਪੂਜਾ ਕਰਦੇ ਨੇ, ਉਹਨਾਂ ਦੇ ਮੱਥੇ ਉੱਤੇ ਤਿਲਕ ਲਾਉਂਦੇ ਨੇ, ਉਹਨਾਂ ਦੇ ਚਰਨੀ ਢੈਂਦੇ ਨੇ। ਤੀਰਥ ਵੱਡਾ ਕਿ ਹਰ ਕਾ ਦਾਸ, ਭਗਤ ਜੀ ਜਾਂਦੇ ਦੱਸੋ ਤੀਰਥ ਵੱਡਾ ਹੈ ਕਿ ਵਾਹਿਗੁਰੂ ਦਾ ਦਾਸ, ਜਿੱਥੇ ਬਾਬਾ ਪੈਰ ਧਰੇ ਉੱਥੇ ਗੁਰੂ ਕੇ ਪਿਆਰੇ ਉਹ ਪੂਜਾ ਦਾ ਥਾਂ ਬਣ ਜਾਂਦਾ ਹੈ, ਜਿੱਥੇ ਰੱਬ ਦਾ ਪਿਆਰਾ ਆਪਣੇ ਚਰਨ ਧਰੇ ਉਹ ਤੀਰਥ ਬਣ ਜਾਂਦਾ ਹੈ। ਇਸ ਕਰਕੇ ਰੱਬ ਦਾ ਪਿਆਰਾ ਵੱਡਾ ਹੈ, ਤੀਰਥ ਨਹੀਂ। ਉਹ ਰੱਬ ਦੇ ਭਗਤਾਂ ਦੀ ਤਿਆਗ ਕੇ ਪੂਜਾ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ ਮੁੱਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਮੁੱਖ ਤੋਂ ਮੱਥੇ 'ਤੇ 68 ਤੀਰਥ ਆ ਕੇ ਉਹਨਾਂ ਨੂੰ ਤਿਲਕ ਦਿੰਦੇ ਹੈ, ਉਹਨਾਂ ਦੀ ਪੂਜਾ ਕਰਦੇ ਹਨ।
ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਾਤਸ਼ਾਹ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਲਾ ਕੇ, ਕਿਉਂ ਚੌਥੇ ਨਾਨਕ ਨੇ, ਚੌਥੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਪਾਵਨ ਜੋਤ ਹੈ। ਹਜ਼ੂਰ ਆਉਂਦੇ ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜਨ ਤੋਂ ਭਾਵ ਐਸੇ ਸੇਵਕਾਂ ਦੇ ਰਾਤ ਦਿਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਸੀਂ ਤਾਂ ਭਾਈ ਉਹਨਾਂ ਦੇ ਚਰਨ ਪਰਸਦੇ ਹਾਂ, ਕਿਉਂਕਿ ਅੱਗੇ ਦੱਸਦੇ ਹਨ ਜੀ
ਕਿਰਪਾ ਕਰੇ ਹਰ ਰਾਏ।
ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅਸੀਂ ਰਾਤ ਦਿਨੇ ਚਰਨ ਪਰਸਦੇ ਰਹੀਏ, ਜੇ ਸਾਡੇ ਉੱਤੇ ਉਹ ਵਾਹਿਗੁਰੂ ਕਿਰਪਾ ਕਰੇ ਤੇ ਹੇ ਪਰਮਾਤਮਾ ਮੇਰੇ ਉੱਤੇ ਕਿਰਪਾ ਕਰ, ਮੈਂ ਤੇਰੇ ਪਿਆਰਿਆਂ ਦੇ ਚਰਨ ਪਰਸਦਾ ਰਹਾਂ ਰਾਤ ਦਿਨੇ। ਸ਼ਬਦ ਦੀ ਸਮਾਪਤੀ ਹੈ, ਕਿਉਂਕਿ ਜਿਹੜੀ ਆਪਾਂ ਰੋਜ਼ ਅਨਾਊਂਸਮੈਂਟ ਸਰਵਣ ਕਰਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਪਹਿਲਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਅਤੇ ਪ੍ਰੇਮ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਸੋ ਐਤਕੀ 17 ਨੂੰ ਆ ਰਿਹਾ ਹੈ, ਆਪ ਸੰਗਤਾਂ ਨੇ ਸਮੇਤ ਪਰਿਵਾਰਾਂ ਦੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਉਨੇ ਦਿਨ 4 ਤਰੀਕ ਤੋਂ ਆਰਾਮਸਰ ਸਾਹਿਬ ਵਿਖੇ ਕਥਾ ਵੀ ਆਰੰਭ ਹੈ, ਉਹ ਇਸ ਵਿਸ਼ੇ ਉੱਤੇ ਹੀ ਸਾਰੀ ਕਥਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਵੇਂ ਇਕੱਤਰ ਕਰਕੇ ਅਤੇ ਇਹ ਸਾਡੇ ਉੱਤੇ ਕਿਰਪਾ ਕੀਤੀ ਹੈ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਪਾਵਨ ਪ੍ਰਕਾਸ਼ ਦਿਹਾੜਾ ਆਪਾਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ, 29 ਉਹ ਅਗਲੇ ਮਹੀਨੇ ਤੋਂ, ਉਸ ਤੋਂ ਅਗਲੇ ਮਹੀਨੇ ਦੀ 29 ਤਰੀਕ ਨੂੰ ਆ ਰਿਹਾ ਸੀ। ਸੋ ਆਪ ਸੰਗਤਾਂ ਨੇ ਸੋ ਉਸ ਦਿਨ 'ਤੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਕੁੱਲਾਂ ਚੁੱਕਾਂ ਦੀ ਮੁਆਫ਼ੀ। ਜੋ ਸਮਾਪਤੀ ਦੀਆਂ ਪੰਕਤੀਆਂ, ਆਓ ਆਪਾਂ ਸਰਵਣ ਕਰਕੇ ਅਤੇ ਸਮਾਪਤੀ ਕਰੀਏ, ਫਿਰ ਅਰਦਾਸ ਸ਼ਾਮਿਲ ਹੋਈ।
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।